ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨਾ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹਾ ਤਨ ਕੇ ਇਹਾ ਬੜਾਈ। ਜਬ ਜਰੀਆ ਤਬ ਹੋਏ ਭਸਮ ਤਨਾ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹਾ ਤਨ ਕੇ ਇਹਾ ਬੜਾਈ। ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ। ਰਹਾਉ ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉ ਦੀਆ। ਦੇਹੁਰੇ ਲਾਉ ਬਰੀ ਨਾਰ ਸੰਗ ਭਈ, ਆਗੈ ਸਜਨ ਸੁਹੇਲਾ, ਮਰ ਕੱਟ ਲਾਉ ਸਭ ਲੋਗ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੋਰੇ ਪ੍ਰਾਣੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨਹੋਰੇ ਪ੍ਰਾਣੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੇਣ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮਹਾਸਾਗਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਭਗਤ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਰੀਰ ਦੀ ਦਸ਼ਾ, ਸਰੀਰ ਦੀ ਹਾਲਤ ਦਾ ਵਰਣਨ ਕੀਤਾ ਹੈ ਕਿ ਇਹ ਸਰੀਰ ਨਾਸਵੰਤ ਹੈ, ਸਦੀਵ ਕਾਲ ਰਹਿਣ ਵਾਲਾ ਨਹੀਂ। ਤੇ ਭਗਤ ਜੀ ਕਹਿੰਦੇ ਨੇ ਇਸ ਸਰੀਰ ਨੂੰ ਵੇਖ ਕੇ ਹੰਕਾਰ ਨਾ ਕਰ। ਜਿਹੜੀ ਚੀਜ਼ ਨਾਸ਼ਵੰਤ ਹੈ ਉਹਦਾ ਕੀ ਹੰਕਾਰ ਹੈ? ਜਿਹੜੀ ਵਸਤੂ ਸਾਡੇ ਕੋਲ ਸਦੀਵ ਕਾਲ ਰਹਿਣੀ ਨਹੀਂ ਉਹਦਾ ਕਾਹਦਾ ਮਾਣ ਹੈ? ਭਗਤ ਜੀ ਕਹਿੰਦੇ ਆਪਣੇ ਸਰੀਰ ਦਾ ਮਾਣ ਹੰਕਾਰ ਨਾ ਕਰ। ਔਰ ਇਸ ਸਰੀਰ ਨੂੰ ਝੂਠੀ ਮਾਇਆ ਦੇ ਬੰਧਨਾਂ ਵਿੱਚ ਬੰਨ ਕੇ ਤੇ ਆਵਾਗਾਉਣ ਦੇ ਚੱਕਰ ਵਿੱਚ ਵੀ ਨਾ ਪਾ, ਪ੍ਰਭੂ ਦੀ ਸਿਫਤ ਸਲਾਹ ਕਰ, ਬਾਣੀ ਪੜਿਆ ਕਰ, ਸਿਮਰਨ ਸੇਵਾ ਕਰਿਆ ਕਰ, ਇਹਨੂੰ ਸਫਲਾ ਕਰ ਲੈ। ਕਿਉਂਕਿ ਇਹ ਸਰੀਰ ਮਨੁੱਖਾਂ ਦੇ ਹੀ ਵਾਰ ਵਾਰ ਪ੍ਰਾਪਤ ਨਹੀਂ ਹੁੰਦੀ, ਇਹ ਦੇਹ ਇਹ ਸਰੀਰ ਸਾਨੂੰ ਪ੍ਰਭੂ ਨਾਲ ਇੱਕ ਮਿੱਕ ਹੋਣ ਵਾਸਤੇ ਪ੍ਰਾਪਤ ਹੋਇਆ ਹੈ। ਤੇ ਭਗਤ ਜੀ ਕਹਿੰਦੇ ਉਸ ਮਾਲਕ ਦੇ ਨਾਲ ਭਾਈ ਇੱਕ ਮਿੱਕ ਹੋਣਾ ਕਰ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ।
ਸੰਗਤ ਜੀ, ਰਾਗ ਸੋਰਠ ਵਿੱਚ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 654 ਤੇ ਸੁਭਾਏ ਮਾਨ ਹੈ। जब जरिया तब हुए भस्म तन। भगत जी कहंदे ने काए भैया बिरता फूलिया फूलिया, ऐ भाई तू अपने शरीर का मान करके हंकार करके की फुलिया फिरदा है। ये शरीर का नाशवंत है, वारी आपो अपनी कोएड़ा बंदा तीर, अपनी अपनी वारी अनुसार हरेक ने मात लोग तो चले जाना है। सतगुरु जी कहते जो जन्मे सो जानो मूआ, जिसका जन्म होया भाई उसकी मौत भी अवच है, उन्हें मरना भी है। पर इत्थे भगत जी ने इस पंक्ति दे अंदर वक् वक् धर्मां दे बारे भी जिक्र किया, जिवें संगत जी सिख लोग जा हिंदू आदिक जदों कोई प्राणी चढ़ाई कर जाता है ते उहदा संस्कार करदे ने। इस्लाम दे विच और इसे तरह ईसाई मत इत्यादिक जदों कोई प्राणी चढ़ाई करता है ते उहनू कबर दे विच पा के दब दिंदे ने। भगत जी ने इन्हां दोनों मतां दा जिक्र किया है कि जदों प्राणी चढ़ाई करता है जरिए नाम साड़न दा है, उहदे शरीर दा संस्कार किया जाता है ते संगत जी फिर उस शरीर जिहदा कदे ओह माण करदा सी, भगत जी कहंदे होए भस्म तन, तदों फिर वह शरीर की जिहड़ी है ना भस्म बन जाती है, सवाह बन जाती है। सतगुरु जी कहंदे जदों शरीर सड़ जाता है फिर भाई ए सवाह रूप हो जाता
है, किरम दा लखाई।
ਅਤੇ ਜਦੋਂ ਇਸਲਾਮ ਦੇ ਅੰਦਰ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਉਹਨੂੰ ਕਬਰ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਹੈ, ਉੱਥੇ ਕਹਿੰਦੇ ਨੇ ਰਹੇ ਕਿਰਮ ਦਲ ਖਾਈ, ਕੀੜਿਆਂ ਦਾ ਸਮਦਾ, ਕੀੜਿਆਂ ਦਾ ਦਲ, ਕੀੜਿਆਂ ਦੀ ਫੌਜ ਉਸ ਮਰੇ ਹੋਏ ਸਰੀਰ ਨੂੰ ਖਾ ਜਾਂਦੀ ਹੈ। ਇਹਦਾ ਵਿਦਵਾਨਾਂ ਨੇ ਅਰਥ ਉਹ ਵੀ ਕੀਤਾ ਹੈ ਕਿ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਜੇ ਉਹਦਾ ਸੰਸਕਾਰ ਆਦਿਕ ਨਾ ਕੀਤਾ ਜਾਵੇ, ਸਰੀਰ ਪਿਆ ਰਹੇ ਤੇ ਉਹਨੂੰ ਵੀ ਕਿਰਮਾਂ ਦਾ ਦਲ ਜਿਹੜਾ ਉਹ ਖਾ ਜਾਂਦਾ ਹੈ, ਭਾਵ ਉਹਦੇ ਵਿੱਚ ਕੀੜੇ ਪੈ ਜਾਂਦੇ ਨੇ। ਆਪਾਂ ਕਈ ਵਾਰ ਵੇਖਦੇ ਹਾਂ ਜਿਹੜੀ ਸਰੀਰ ਜਿਹੜੀ ਲਾਸ਼ ਲਾਵਾਰਸ ਹੁੰਦੀ ਹੈ ਨਾ, ਉਹਦੇ ਵਿੱਚ ਕਈ ਵਾਰ ਕਿਰਮ ਪੈ ਜਾਂਦੇ ਨੇ, ਉਹ ਕਿਰਮ ਹੀ ਉਹਨੂੰ ਤੋੜ ਤੋੜ ਕੇ ਖਾ ਜਾਂਦੇ ਨੇ। ਭਗਤ ਜੀ ਕਹਿੰਦੇ ਭਾਈ ਇਹ ਸਰੀਰ ਦੀ ਤਾਂ ਐਸੀ ਦਸ਼ਾ ਹੈ, ਐਸੀ ਹਾਲਤ ਹੈ, ਜਦੋਂ ਇਹ ਸਰੀਰ ਵਿੱਚੋਂ ਜੀਵ ਆਤਮਾ ਨਿਕਲ ਗਈ, ਇਹ ਸਰੀਰ ਨਾਸ਼ਵੰਤ ਹੈ, ਨਾਸ਼ ਹੋ ਜਾਵੇਗਾ, ਫਿਰ ਇਹਦਾ ਸੰਸਕਾਰ ਕੀਤਾ ਜਾਵੇਗਾ, ਫਿਰ ਇਹਦੀ ਭਸਮ ਜਿਹੜੀ ਹੈ ਨਾ ਉਹ ਭਸਮ ਹੋ ਜਾਵੇਗਾ, ਸਵਾਹ ਬਣ ਜਾਵੇਗਾ। पर तन गुरु के सिख भाई नंद लाल सिंह जी वर्गे जिन्होंने हजूर के चरणों में बेनती की महाराज ये कृपा बख्श रहमत करियो। शरीर तो दासवंत है, जदों शरीर त्यागा महाराज का संस्कार होवे इहदी भस्म हवा नाल उड के किसी दूजे दे दर ते ना जावे। कृपा करियो भस्म होण ते भी मैनू अपने चरणों विच रखियो जी, अपने चरणों तो दूर ना करियो। सतगुरु जी कहंदे भाई ये शरीर दासवंत
काची गागर नीर परत है।
सच्चे पातशाह जी कहंदे जिवें कच्ची गागर कच्चा घड़ा संगत जी उहदे विच नीर परत है, पाणी पा दिए ते उहदी किन्ना चिर आपां आस रख सकदे हां पी ये घड़ा सदीव काल रहेगा। कच्चा घड़ा जिन्हों पकाया नहीं, जदों घुमियार घड़ा तैयार करदा ना संगत जी, वह पहला कच्चा घड़ा होंदा मिट्टी का, फिर उहनू अगनी दे करके तपाउंदा है, फिर उहनू पकाउंदा है, फिर खड़न वाले ले जाण वाले उहनू टणका ते वेंदे ने पी ये पक्का कि पिल्ला कि कच्चा है। भगत जी कहंदे ने काची गागर नीर परत है, कच्चे भांडे विच कच्चे घड़े विच पानी पा दिए ते भाई वो कच्चा भांडा जेड़ा है कच्चा घड़ा जेड़ा है ना वो गल जांदा।
या तन की यह बड़ाई,
भगत जी कहंदे इस शरीर दी भी भाई ये वड्याई है, इहदी भी सोभा इतनी की है, यह भी कच्चा भांडा है। सतगुरु पातशाह जी ने जिक्र किया है कि इस शरीर रूपी भांडे का की भरोसा है, यह तो ठेडा लगे तो टुट जाता है, क्या परवासा इस भांडे का, इतनुक लागे ठनका, माड़ा जा भी इनू ठनका लगा ठेडा लगा तो यह टुट जाता। संगत जी इस शरीर रूपी भांडे का कोई भरोसा नहीं कि इन्हें कितने टुट जाना है, कदों टुट जाना है। अजे कई बार कच दे भांडिया का बंदा भरोसा करता है, पर इस शरीर रूपी भांडे का तो कोई भरोसा ही नहीं, यह कच नालों भी कच्चा है। तो भगत जी कहते ने यह तन की यह बड़ाई, भाई इस शरीर की तो यह शोभा है, यह वड्याई है कच्चे घड़े वर्गा।
गाहे भैया फिर तो फूलिया फूलिया,
भगत जी कहते ने यह भाई फुलिया फुलिया फिरदा है, घर दे विच फिरदा है, आन करदा है। सतगुरु पातशाह जी कहंदे ने फूल फूल क्या पावत है, घर दे विच फुल फुल के तू की प्राप्त करेगा। रिणको मंदिर साज सारियो पावक पल जरावत है, ਦਾ ਮੰਦਰ ਤਿਆਰ ਕੀਤਾ, ਕੱਖਾਂ ਦਾ ਮੰਦਰ ਤਿਆਰ ਕਰਕੇ ਤੇ ਇਹ ਫੁੱਲਿਆ ਫਿਰਦਾ ਹੈ। ਮੇਰਾ ਮਕਾਨ
मेरा घर बड़ा सुंदर है, सोहना है। सतगुरु जी कहते ने पावक तले जरावत है, उहदे तले जदों अग बालदा है ना जी, ते ओ कक्कां दा मंदर सड़ के सवाह हो जांदा है। ते सतगुरु जी कहते इहदा मान की करदा है, ये शरीर भी कक्कां दे मंदर वर्गा है, इहदा मान ना कर, इहदा हंकार ना कर, इहदा हंकार कीतिआं तैनू कुछ भी प्राप्त नहीं होवेगा। तू फुल्लां दी तरह की फुल्लिया फिरदा है, फुल सवेरे संगत जी खिड़दे ने ते शाम नूं कुमला के धरती ते डिग पैंदे ने। भगत जी कहिंदे ने फुल्लां दी तरह तू की फुल्लिया फिरदा है, जिवें फुल भी डाकवंत है इसे तरह भाई तेरा शरीर भी नाशवंत है।
जप दस मास उर्दमुख रहता।
भगत जी कहिंदे जदों तू माता दे पेट विच दस महीने पुट्टा लमकिया होया सी,
सो दिन कैसे भुलिया।
ओ दिन तेनू किवें भुल गया, जदों तू माता दे पेट विच मूधा लमकिया सी, बुक तले पैर उपरे वसंदो पोतड़े ताए, जदों तेरा मूह थले नू सी, लत्ता तेरिया उपर सी, पैर उपर सन, बड़ी कोतरी जगह ते तू वस रहा सी, ओ दिन तेनू किवें भुल गया। नानक सो धनी क्यों विसारियो, उदरा जिस दे नाए, जिस मालक दे सिमरन करके नाम लैण करके तेरा उस माता दे उदर विच माता दे पेट विच अग्नि तो गंदगी तो बचा होया, सतगुरु जी कहंदे ओ दिन तेनू किवें भुल गया। माता दे पेट विच जेड़े तू वादे कीते सी ना संगत जी, बंदा संसार के अंदर भी वादे करके मुकर जाता है, निरंकार के नाल भी वादे करके मुकर जाता है, दुनिया के नाल तो वादे करके इन्होंने मुकरना ही है, पर निरंकार के नाल भी वादे करके मुकर जाता है। उत्थे इन्हें वादा किया माता दे उदर विच के हे प्रभु मैनू इस कुंभी नरक विचों बाहर कढ़ो, मैं तुहाडा नाम जपांगा, दान करांगा, इशनान करांगा। पर सतगुरु जी कहिंदे विचों गर्भ निकल आया, खसम विसार दुनी चित लाया, जदों माता दे पेट तो बाहर आया ते मालक विसर गया, दुनिया नाल इन्हें चित ला लिया। भगत जी कहंदे ने भाई वह दिन तेनू किवें भुल गया, जेड़ा तू वादा किया ही प्रभु दे नाल, वह वादा तेनू किवें भुलिया।
रहाओ
राम देखे हजूर फरमाउंदे ने,
जो मद माखी त्यो सठोर रस।
भगत जी कहंदे जिवें मधु मक्खी संगत जी शहद दी मक्खी, सो वो वक् वक् फुलां दे उत्ते बैठ करके फुलां दा रस चूस के शहद कट्टा करदी है, पर वो कट्टा कीता होया शहद मक्खी आप नहीं करदी, उहदे अपने काम नहीं आउंदा, कट्टा करदी है, बड़ा जतन करदी है, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਉੱਤੇ ਬੈਠ ਕਰਕੇ ਸੰਗਿਆ ਜੀ ਉਹਦਾ ਰਸ ਚੂਸ ਕੇ ਸ਼ਹਿਦ ਇਕੱਠਾ ਕਰਦੀ ਹੈ, ਪਰ ਉਹ ਸ਼ਹਿਦ ਉਹਨੂੰ ਆਪਣੇ ਵਰਤਣ ਵਾਸਤੇ ਨਹੀਂ ਮਿਲਦਾ। ਮਨੁੱਖ ਜਾਂਦਾ ਹੈ ਮੱਕੀਆਂ ਪਾਸੇ ਕਰਕੇ ਤੇ ਸ਼ਹਿਦ ਲਾ ਲੈਂਦਾ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਨੇ ਜਿਉਂ ਮਧ ਮੱਖੀ ਤਿਉਂ ਸਠੋਰ ਰਸ। ਸਠੋਰ ਕਹਿੰਦੇ ਨੇ ਮੂਰਖ ਨੂੰ, ਤੇਵੇਂ ਹੀ ਕਹਿੰਦੇ ਮੂਰਖੜੇ
ਜੋਰ ਜੋਰ ਧਨ ਕੀਆ।
ਸੋ ਕਹਿੰਦੇ ਨੇ ਜੋਰ ਦੇ ਕੇ, ਜੋਰ ਜਾਮਾ ਕਰ ਕਰਕੇ ਬਹੁਤ ਸਾਰਾ ਜਿਹੜਾ ਧਨ ਸੀ ਨਾ ਉਹ ਇਕੱਠਾ ਕਰ ਲਿਆ। ਰਾਤ ਦਿਨ ਭੱਜ ਨੱਸ ਕਰ ਕਰਕੇ ਇਹਨੇ ਧਨ ਇਕੱਠਾ ਕੀਤਾ ਹੈ। ਟੁੱਟ ਟੁੱਟ ਕੇ ਲੋਕਾਂ ਤੋਂ ਖੋਹ ਕੇ, ਝੂਠ ਬੋਲ ਬੋਲ ਕੇ, ਠੱਗੀਆਂ ਮਾਰ ਮਾਰ ਕੇ ਧਨ ਇਕੱਠਾ ਕੀਤਾ ਹੈ। ਮੂਰਖ ਨੇ ਮਧੂ ਮੱਕੀ ਦੀ ਨਿਆਈ ਧਨ ਜੋੜਿਆ।
ਮਰਤੀ ਬਾਰ ਲੇਹੋ ਲੇਹੋ ਕਰੀਆ।
ਅਤੇ ਜਦੋਂ ਇਹਦੇ ਸਰੀਰ ਤਿਆਗਣ ਦਾ ਸਮਾਂ ਆਉਂਦਾ ਹੈ ਨਾ ਜੀ, ਤੇ ਫਿਰ ਸਾਰੇ ਬੱਚੇ ਜਿਹੜੇ ਨੇ ਉਹ ਇਕੱਠੇ ਹੋ ਕੇ ਕਹਿੰਦੇ ਨੇ ਵੀ ਬਾਪੂ ਤੋਂ ਪੁੱਛ ਲਓ ਵੀ ਪੈਸੇ ਕਿੱਥੇ ਕਿੱਥੇ ਰੱਖੇ ਨੇ, ਧਨ ਕਿੱਥੇ ਕਿੱਥੇ ਪਿਆ ਹੈ, ਮਗਰੋਂ ਕਿਤੇ ਐਵੇਂ ਨਾ ਜਾਵੇ। ਹੁਣ ਤਾਂ ਬਾਪੂ ਅੰਤਲੇ ਸਾਹ ਤੇ ਹੈ, ਹੁਣ ਇਹਨੇ ਚੜ੍ਹਾਈ ਕਰ ਜਾਣਾ ਤੇ ਪਹਿਲਾਂ ਪਹਿਲਾਂ ਹੀ ਮਰਨ ਤੋਂ ਇਹਨੂੰ ਪੁੱਛ ਲਓ। ਸੰਗਤ ਜੀ ਬਾਪੂ ਅਜੇ ਅੰਤਮ ਸਾਹ ਲੈਂਦਾ ਹੈ ਤੇ ਪਰਿਵਾਰ ਦੇ ਵਿੱਚ ਲੜਾਈ ਪੈ ਜਾਂਦੀ ਹੈ, ਲਿਓ ਲਿਓ ਕਰੀਏ, ਸਾਰੇ ਹੀ ਲੈਣਾ ਲੈਣਾ ਕਰਦੇ ਨੇ, ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ, ਆਪਸ ਵਿੱਚ ਹੀ ਲੜੀ ਜਾਂਦੇ। ਭਗਤ ਜੀ ਕਹਿੰਦੇ ਨੇ ਕਿ ਇਹ ਭਾਈ ਮਰਤੀ ਬਾਰ ਲਿਓ ਲਿਓ ਕਰੀਏ, ਜਦੋਂ ਇਸ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ ਤੇ ਉਦੋਂ ਸਾਰੇ ਹੀ ਧਨ ਦੇ ਦੁਆਲੇ ਹੋ ਜਾਂਦੇ ਨੇ ਵੀ ਮੇਰਾ ਇੰਨਾ ਹਿੱਸਾ ਬਣਦਾ ਹੈ, ਮੇਰਾ ਇੰਨਾ ਹਿੱਸਾ ਬਣਦਾ ਹੈ। ਕੋਈ ਕਹਿੰਦਾ ਮੈਂ ਬਾਪੂ ਦੇ ਨਾਲ ਪਹਿਲਾਂ ਕੰਮ ਕਰਦਾ ਰਿਹਾ, ਮੇਰਾ ਛੋਟਾ ਭਰਾ ਮਗਰੋਂ ਜੰਮਿਆ 10 ਸਾਲ ਮੇਰੇ ਤੋਂ ਛੋਟਾ ਹੈ, ਇਹਨੇ ਕਿਹੜਾ ਕੰਮ ਕੀਤਾ, ਮੈਂ ਤੇ ਆਪਦੇ ਬਾਪੂ ਨਾਲ ਹੱਥ ਵਟਾਉਂਦਾ ਰਿਹਾ, ਮੇਰਾ ਹਿੱਸਾ ਜ਼ਿਆਦਾ ਬਣਦਾ। ਭਗਤ ਜੀ ਕਹਿੰਦੇ ਫਿਰ ਪਰਿਵਾਰ ਦੇ ਵਿੱਚ ਲੜਾਈ ਪੈ ਜਾਂਦੀ ਹੈ। ਸੰਗਤ ਜੀ ਉਹ ਧਨ ਵੰਡਣ ਤੋਂ ਆਪਸ ਵਿੱਚ ਲੜਾਈ ਪੈਂਦੀ ਹੈ।
ਭੂਤ ਰਹਿਣ ਕਿਉਂ ਦੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ ਫਿਰ ਸਾਰੇ ਕਹਿੰਦੇ ਨੇ ਭਾਈ ਇਹ ਮਰ ਗਿਆ ਹੈ, ਇਹ ਬੀਤ ਗਿਆ ਹੈ, ਇਹ ਅਪਵਿੱਤਰ ਹੈ, ਤੇ ਹੁਣ ਇਹਨੂੰ ਘਰ ਵਿੱਚ ਕਿਉਂ ਰਹਿਣ ਦਿੱਤਾ ਜਾਵੇ, ਚੇਤੀ ਕਰੋ, ਹੁਣ ਇਹਨੂੰ ਲੈ ਚੱਲੋ ਸ਼ਮਸ਼ਾਨ ਘਾਟ ਦੇ ਵਿੱਚ, ਜਿਸ ਘਰ ਦੇ ਵਿੱਚ ਬਾਪੂ ਨੇ ਸੰਗਤ ਜੀ 100 ਸਾਲ ਦੇ ਲਗਭਗ ਜ਼ਿੰਦਗੀ ਬਿਤਾਈ। ਜਦੋਂ ਉਹਦੇ ਪ੍ਰਾਣ ਨਿਕਲੇ ਤੇ ਪਰਿਵਾਰ ਨੇ ਕਿਹਾ ਲਿਓ ਲਿਓ ਕਰੀਏ, ਇਹਨੂੰ ਲੈ ਚੱਲੀਏ ਲੈ ਚੱਲੀਏ, ਮੁਰਦਾ ਬਹੁਤਾ ਚਿਰ ਘਰ ਨਹੀਂ ਰੱਖੀਦਾ। ਉਹ ਹੀ ਬੇਗਾਨਾ ਹੋ ਗਿਆ ਸੰਗਤ ਜੀ, ਜਿਹੜਾ ਆਪਣੇ ਸਮਝਦਾ ਰਿਹਾ ਨਾ ਵੀ ਇਹ ਮੇਰੇ ਧੀਆਂ ਪੁੱਤਰ ਨੇ, ਮੇਰੀ ਘਰਵਾਲੀ ਹੈ, ਮੇਰਾ ਆਪਣਾ ਘਰ ਹੈ, ਪ੍ਰਾਣ ਨਿਕਲਣ ਦੀ ਦੇਰੀ ਸੀ ਤੇ ਪਰਿਵਾਰ ਨੇ ਕਹਿ ਦਿੱਤਾ ਵੀ ਇਹ ਹੁਣ ਰਹਿਣ ਦੇ ਯੋਗ ਨਹੀਂ ਘਰ ਵਿੱਚ, ਚੇਤੀ ਕਰੋ ਇਹਨੂੰ ਕੱਢ ਦਿਓ। ਕਈ ਤਾਂ ਜਿਉਂਦਿਆਂ ਨੂੰ ਕੱਢ ਦਿੰਦੇ ਨੇ, ਕਈ ਤਾਂ ਜਿਉਂਦਿਆਂ ਨੂੰ ਘਰੋਂ ਕੱਢ ਦਿੰਦੇ ਨੇ ਵੀ ਹੁਣ ਬਾਪੂ ਬਜ਼ੁਰਗ ਹੋ ਗਿਆ ਤੇ ਕਿੱਥੇ ਇਹਦੀ ਸੇਵਾ ਕਰਦੇ ਫਿਰਾਂਗੇ, ਇਹ ਖਊ ਖਊ ਕਰਦਾ ਰਹਿੰਦਾ, ਇਹਨੂੰ ਹੁਣੇ ਬਾਹਰ ਕੱਢ ਦਿਓ। ਤੇ ਕਈ ਮਰਨ ਤੋਂ ਬਾਅਦ ਕੱਢ ਦਿੰਦੇ ਨੇ, ਰੱਖ ਤਾਂ ਕੋਈ ਵੀ ਨਹੀਂ ਗਾ ਸੰਗਤ ਜੀ, ਇਹ ਸਾਡੀ ਹਉਮੈ ਹੈ, ਇਹ ਮੇਰਾ ਹੈ ਮੇਰਾ ਹੈ, ਮੇਰੀ ਬੇਰੀ ਵਿੱਚ ਅਸੀਂ ਫਸੇ ਹੋਏ ਹਾਂ। ਪਰ ਭਗਤ ਜੀ ਕਹਿੰਦੇ ਨੇ ਕੋਈ ਵੀ ਇਸ ਭੂਤ ਸਰੀਰ ਨੂੰ ਰਹਿਣ ਨਹੀਂ ਦਿੰਦਾ।
ਦੇਹੁਰੀ ਲਓ ਬਰੀ ਨਾਰ ਸੰਗ ਭਈ,
ਭਗਤ ਜੀ ਕਹਿੰਦੇ ਨੇ ਦੇਹੁਰੀ ਲਓ ਬਰੀ ਨਾਰ ਸੰਗ ਭਈ। ਦਿਓੜੀ ਦਾ ਅਰਥ ਹੈ ਦਲੀਜਾ, ਦਿਓੜੀ ਦਾ ਅਰਥ ਹੈ ਦਿਓੜੀ, ਦਿਓੜੀ ਦਾ ਅਰਥ ਹੈ ਦੇਹ ਸਰੀਰ। ਜਿੰਨਾ ਚਿਰ ਸਰੀਰ ਸੀ ਨਾ, ਉਹਨਾਂ ਚਿਰ ਜਿਹੜੀ ਵਰ ਕੇ ਲਿਆਉਂਦੀ ਸੀ ਨਾ, ਵਿਆਹ ਕੇ ਲਿਆਉਂਦੀ ਸੀ ਨਾ ਔਰਤ ਇਸਤਰੀ, ਉਹ ਸੇਵਾ ਦੇ ਵਿੱਚ ਜੁੱਟੀ ਰਹੀ। ਸੰਗਤ ਜੀ ਉਹ ਇਸ ਪ੍ਰਾਣੀ ਦੀ ਸੇਵਾ ਕਰਦੀ ਰਹੀ, ਪਰ ਜਦੋਂ ਇਹਨੇ ਪੰਜ ਭੂਤਕ ਸਰੀਰ ਤਿਆਗ ਦਿੱਤਾ ਤੇ ਫਿਰ ਉਹ ਕੀ ਕਰਦੀ ਹੈ, ਭੂਤ ਭੂਤ ਕਰ ਭਾਗੀ। ਫਿਰ ਉਹ ਕਹਿੰਦੀ ਹੈ ਵੀ ਹੁਣ ਮਰ ਗਿਆ ਹੈ, ਸਰੀਰ ਅਪਵਿੱਤਰ ਹੈ, ਇਹਦੇ ਵਿੱਚ ਆਤਮਾ ਨਹੀਂ, ਇਸ ਕਰਕੇ ਹੁਣ ਇਹਨੂੰ ਛੇਤੀ ਲੈ ਚੱਲੋ। ਤੇ ਭਗਤ ਜੀ ਕਹਿੰਦੇ ਨੇ ਦਿਓਰੀ ਲਓ ਬਰੀ ਨਾਰ ਸੰਗ ਪਈ। ਜਿਹੜੀ ਵਿਆਹ ਤੇ ਲਿਆਂਦੀ ਸੀ ਔਰਤ, ਕਹਿੰਦੇ ਸਰੀਰ ਤਿਆਗਣ ਤੋਂ ਬਾਅਦ ਉਹ ਵੀ ਬਾਹਰਲੀ ਦਿਓੜੀ ਤੀਕਰੀ ਗਈ ਹੈ, ਬਾਹਰਲੀਆਂ ਦਲੀਜਾਂ ਤੱਕ ਹੀ ਗਈ ਹੈ, ਅੱਗੇ ਉਹ ਨਹੀਂ ਗਈ।
ਆਗੈ ਸੱਜਣ ਸੁਹੇਲਾ,
ਸੋ ਕਹਿੰਦੇ ਨੇ ਅੱਗੇ ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਰਾ ਜਿਹੜੇ ਸੀ ਨਾ, ਉਹ ਇਹਦਾ ਪੰਜ ਭੂਤਕ ਸਰੀਰ ਚੁੱਕ ਕੇ ਲੈ ਗਏ।
ਮਾਰ ਕੱਟ ਲਓ ਸਭ ਲੋਕ ਕੁਟੰਬ ਭਇਓ,
ਸ਼ਮਸ਼ਾਨ ਘਾਟ ਤੱਕ ਸਾਰੇ ਲੋਕ ਅਤੇ ਪਰਿਵਾਰ ਨਾਲ ਗਿਆ।
ਆਗੈ ਹੰਸ ਅਕੇਲਾ,
ਪਰ ਕਹਿੰਦੇ ਉੱਤੇ ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਇਹ ਜਿਹੜਾ ਪੰਜ ਭੂਤਕ ਸਰੀਰ ਸੀ ਨਾ ਜੀ, ਇਹਦਾ ਸੰਸਕਾਰ ਕਰ ਦਿੱਤਾ। ਹੁਣ ਜਿਹੜੇ ਪਰਿਵਾਰ ਦੇ ਜੀ ਦੁਨੀਆਂ ਦੇ ਲੋਕ ਸੱਜਣ ਮਿੱਤਰ ਗਏ ਸੀ, ਉਹ ਸਾਰੇ ਵਾਪਸ ਪਰਤ ਆਏ, ਸਾਰੇ ਵਾਪਸ ਆ ਗਏ। ਤੇ ਭਗਤ ਜੀ ਕਹਿੰਦੇ ਨੇ ਆਗੇ ਅੰਸ ਅਕੇਲਾ, ਅੱਗੇ ਜਿਹੜਾ ਇਹ ਅੰਸ ਹੈ ਨਾ ਜੀਵ ਆਤਮਾ, ਇਹ ਫਿਰ ਪਰਲੋਕ ਨੂੰ ਕੱਲੀ ਜਾਂਦੀ ਹੈ।
ਕਹਿਤ ਕਬੀਰ ਸੁਨਹੋ ਰੇ ਪ੍ਰਾਣੀ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਪ੍ਰਾਣਾ ਧਾਰੀ ਜੀਵ ਸੁਣਨਾ ਕਰੋ।
ਪਰੇ ਕਾਲ ਗ੍ਰਸ ਕੂਆ,
ਪਰੇ ਕਾਲ ਗ੍ਰਸ ਕੂਆ, ਭਗਤ ਜੀ ਕਹਿੰਦੇ ਨੇ ਇਹ ਪ੍ਰਾਣੀ ਕੂਆ ਨਾਮ ਖੂਹ ਦਾ ਹੈ, ਇਹ ਸੰਸਾਰ ਦੁਨੀਆਂ ਖੂਹ ਦੀ ਨਿਆਈ ਹੈ, ਔਰ ਕਾਲ ਗ੍ਰਾਸ ਮੌਤ ਜਿਹੜੀ ਹੈ ਨਾ ਇਹਨੂੰ ਗ੍ਰਾਸ ਕੇ ਲੈ ਜਾਵੇਗੀ। ਇਹ ਜੋ ਸੰਸਾਰ ਰੂਪੀ ਕੂਆ ਹੈ ਜਿਹਦੇ ਵਿੱਚ ਤੂੰ ਪਿਆ ਹੋਇਆ, ਇੱਥੇ ਮੌਤ ਪੈਂਦੀ ਹੈ, ਮੌਤ ਆ ਜਾਂਦੀ ਹੈ।
ਝੂਠੀ ਮਾਇਆ ਆਪ ਬੰਧਾਇਆ,
ਭਗਤ ਜੀ ਕਹਿੰਦੇ ਝੂਠੀ ਮਾਇਆ ਦੇ ਨਾਲ ਲੱਗ ਕੇ ਤੂੰ ਆਪਣੇ ਆਪ ਨੂੰ ਬੰਨ ਲਿਆ। ਸੰਗਤ ਜੀ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਉਦੋਂ ਅਸੀਂ ਉਹਨੂੰ ਫੱਟੇ ਦੇ ਨਾਲ ਬੰਨ ਲੈਂਦੇ ਹਾਂ, ਰੱਸੀਆਂ ਬੰਨਦੇ ਆ ਘੁੱਟ ਘੁੱਟ ਕੇ, ਵੀ ਇਹ ਕਿਤੇ ਭੱਜ ਨਾ ਜਾਵੇ, ਫੱਟੇ ਤੋਂ ਉੱਟ ਨਾ ਜਾਵੇ ਕਿਤੇ, ਇਹ ਘੁੱਟ ਘੁੱਟ ਕੇ ਰੱਸੀਆਂ ਬੰਨ ਕੇ ਉਹਨੂੰ ਖੜਦੇ ਹਾਂ। ਕਿਉਂ? ਭਗਤ ਜੀ ਕਹਿੰਦੇ ਭਾਈ ਇਹਨੇ ਸਾਰੀ ਉਮਰ ਆਪਣੇ ਆਪ ਨੂੰ ਮਾਇਆ ਦੀਆਂ ਰੱਸੀਆਂ ਵਿੱਚ ਬੰਨ ਛੱਡਿਆ ਹੈ, ਤਾਂ ਕਰਕੇ ਇਹਨੂੰ ਅੰਤ ਸਮੇਂ ਰੱਸੀਆਂ ਵਿੱਚ ਬੰਨਿਆ ਜਾਂਦਾ ਹੈ। ਆ ਜਦੋਂ ਸਤਪੁਰਖ ਚੜ੍ਹਾਈ ਕਰਦੇ ਨੇ ਨਾ ਪਰਮੇਸ਼ਰ ਦੇ ਪਿਆਰੇ, ਸੰਗਿਆ ਜੀ ਉਹਨਾਂ ਨੂੰ ਪੱਟੀਆਂ ਦੇ ਉੱਤੇ ਬੰਨਿਆ ਨਹੀਂ ਜਾਂਦਾ, ਉਹਨਾਂ ਨੂੰ ਸੋਹਣੇ ਮੰਜੇ ਦੇ ਉੱਤੇ ਸੋਹਣੀ ਵਿਛਾਈ ਵਿਛਾ ਕਰਕੇ ਉਹਦੇ 'ਤੇ ਕੜਿਆ ਜਾਂਦਾ ਹੈ ਅਤੇ ਮੰਜੇ ਸਹਿਤ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ।
ਜਿਨ੍ਹਾਂ ਨੇ ਆਪਣੇ ਆਪ ਨੂੰ ਮਾਇਆ ਦੀਆਂ ਰੱਸੀਆਂ ਵਿੱਚ ਬਣਾਇਆ ਨਹੀਂ, ਉਹਨਾਂ ਨੂੰ ਅੰਤ ਸਮੇਂ ਵੀ ਸੰਗਤ ਜੀ ਬੰਨਿਆ ਨਹੀਂ ਜਾਂਦਾ। ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਉਂਦਿਆਂ ਮਾਇਆ ਦੀਆਂ ਰੱਸੀਆਂ ਵਿੱਚ ਬੰਨ ਲਿਆ, ਅੰਤ ਸਮੇਂ ਜਦੋਂ ਉਹ ਜਾਂਦਾ ਹੈ ਨਾ ਸ਼ਮਸ਼ਾਨ ਘਾਟ ਨੂੰ, ਤੇ ਉਦੋਂ ਵੀ ਬੰਨ ਕੇ ਲਿਜਾਇਆ ਜਾਂਦਾ।
ਜਿਉਂ ਨਲ ਨੇ ਭ੍ਰਮ ਸੂਆ,
ਭਗਤ ਜੀ ਕਹਿੰਦੇ ਨੇ ਜਿਵੇਂ ਸੂਆ, ਸੂਆ ਕਹਿੰਦੇ ਨੇ ਤੋਤੇ ਨੂੰ। ਤੋਤਾ ਜਿਹੜਾ ਨਾ ਜੀ, ਉਹ ਨਲਣੀ ਦੇ ਉੱਪਰ ਆਣ ਕੇ ਬੈਠਦਾ ਹੈ ਤੇ ਨਲਣੀ ਨੂੰ ਉਹ ਮੁੜ ਕੇ ਛੱਡਦਾ ਨਹੀਂ। ਸੰਗਤ ਜੀ, ਜਦੋਂ ਤੋਤਾ ਪਕੜਨ ਵਾਲੇ ਚਕਾਰੀ ਤੋਤਾ ਪਕੜਦੇ ਨੇ ਨਾ, ਉਹ ਖਾਲ ਦੇ ਉੱਤੇ ਜਿੱਥੇ ਪਾਣੀ ਹੈ, ਸੰਗਤ ਜੀ ਜ਼ਿਮੀਦਾਰ ਭਰਾ ਜਿਹੜੇ ਉਹਨਾਂ ਨੂੰ ਪਤਾ ਖਾਲ ਆੜ ਪਿੰਡਾਂ ਦੇ ਵਿੱਚ ਜਿਹਦੇ ਰਾਹੀਂ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਨਾ, ਉਹਨੂੰ ਖਾਲੀ ਵੀ ਕਹਿ ਦਿੰਦੇ ਆ, ਉਹ ਪਿੰਡਾਂ ਦੇ ਵਿੱਚ ਆੜ ਕਹਿੰਦੇ ਨੇ ਜਾਂ ਖਾਲ ਕਹਿੰਦੇ ਨੇ। ਵੱਡਾ ਹੋਵੇ ਤੇ ਉਹਨੂੰ ਖਾਲ, ਛੋਟੀ ਹੋਵੇ ਤੇ ਉਹਨੂੰ ਆੜ ਕਹਿ ਦਿੰਦੇ ਨੇ। ਉਹ ਖਾਲ ਦੇ ਉੱਤੇ ਦੋ ਕਾਨੇ ਗੱਡ ਕੇ ਇੱਕ ਕਾਨਾ ਉਹਦੇ ਉੱਤੇ ਪਾ ਦਿੰਦਾ ਹੈ। ਤੋਤਾ ਆਣ ਕੇ ਉਸ ਕਾਨੇ ਦੇ ਉੱਤੇ ਬਹਿੰਦਾ ਤੇ ਉਹ ਕਾਨਾ ਜਿਹੜਾ ਨਾ ਜੀ, ਉਹ ਫਿਰ ਜਾਂਦਾ ਹੈ। ਤੋਤਾ ਉਰਦ ਬੁੱਕ ਹੋ ਜਾਂਦਾ ਹੈ ਤੇ ਉਹ ਥੱਲੇ ਵੇਂਹਦਾ ਵੀ ਪਾਣੀ ਹੈ, ਇਸ ਕਰਕੇ ਉਹ ਕਾਨੇ ਨਾਲ ਉਹ ਆਪਣੇ ਹੱਥ ਨਹੀਂ ਛੱਡਦਾ। ਉਹਦੇ ਮਨ 'ਚ ਹੁੰਦਾ ਵੀ ਜੇ ਮੈਂ ਹੱਥ ਛੱਡ ਦਿੱਤੇ ਮੈਂ ਪਾਣੀ ਵਿੱਚ ਡਿੱਗ ਕੇ ਮਰ ਨਾ ਜਾਵਾਂ। ਤੇ ਉਹ ਚਕਾਰੀ ਆਉਂਦਾ ਤੇ ਉਹਨੂੰ ਪਕੜ ਲੈਂਦਾ। ਭਗਤ ਜੀ ਨੇ ਉਦਾਹਰਣ ਦਿੱਤੀ ਹੈ, ਜਿਉਂ ਨਲਣੀ ਭ੍ਰਮ ਸੂਆ, ਜਿਵੇਂ ਤੋਤਾ ਨਲਣੀ ਦੇ ਨਾਲ ਬੱਝ ਗਿਆ, ਉਹ ਨਲਣੀ ਨੂੰ ਛੱਡ ਨਹੀਂ ਸਕਿਆ, ਇਸੇ ਤਰ੍ਹਾਂ ਹੇ ਪ੍ਰਾਣੀ ਤੂੰ ਮਾਇਆ ਰੂਪੀ ਨਲਣੀ ਦੇ ਨਾਲ ਬੱਝਾ ਹੋਇਆ, ਤੂੰ ਇਹਦਾ ਤਿਆਗ ਨਹੀਂ ਕਰ ਸਕਿਆ, ਇਸ ਕਰਕੇ ਇਹ ਤੇਰਾ ਜੀਵਨ ਬੇਕਾਰ ਹੈ। ਮਾਇਆ ਗੁਜਰਾਨ ਹੈ, ਇਹਦੇ ਨਾਲ ਅਸੀਂ ਗੁਜ਼ਾਰਾ ਕਰਨਾ ਹੈ, ਪੇਟ ਦੀ ਪਾਲਣਾ ਕਰਨੀ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਸੰਸਾਰ ਦੇ ਜਿਹੜੇ ਹੋਰ ਕਾਰੋਬਾਰ ਉਹ ਵੀ ਨਾਲ ਚਲਾਉਣੇ ਨੇ। ਮਾਇਆ ਦੀ ਲੋੜ ਵੀ ਹੈ ਸੰਗਤ ਜੀ, ਪਰ ਜਿਹੜੀ ਲੋਕਾਂ ਤੋਂ ਖੋ ਖੋ ਕੇ ਖਿੰਝ ਖਿੰਝ ਕੇ ਅਲਮਾਰੀਆਂ ਭਰੀ ਜਾਣੀਆਂ ਨਾ, ਉਹ ਕਿਸੇ ਅਰਥ ਨਹੀਂ। ਇਹ ਭਗਤ ਜੀ ਨੇ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਆਓ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਇਸ ਪਾਵਨ ਸ਼ਬਦ ਦੇ ਤਿੰਨ ਬੰਦ ਤਿੰਨ ਪਦ ਪਿੱਛੇ ਵਿਚਾਰੇ ਗਏ ਨੇ, ਜੋ ਚੌਥਾ ਬੰਦ ਹੈ ਉਹਦੀ ਵਿਚਾਰ ਆਪਾਂ ਪਿਆਰ ਸਹਿਤ ਕਰਨਾ ਕਰੀਏ ਜੀ।
ਸੱਚੇ ਭਗਤ ਸੋਹੇ ਦਰਬਾਰੇ,
ਸਤਿਗੁਰੂ ਜੀ ਕਹਿੰਦੇ ਨੇ ਸੱਚੇ ਪ੍ਰਭੂ ਦੇ ਭਗਤ ਜਿਹੜੇ ਸੱਚੇ ਪ੍ਰਭੂ ਦੀ ਭਗਤੀ ਕਰਦੇ ਨੇ ਉਹ ਸੱਚੇ ਭਗਤ ਹਨ, ਤੇ ਉਹ ਪ੍ਰਭੂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ।
ਸੱਚੋ ਸੱਚ ਵਖਾਣੇ ਰਾਮ,
ਸਤਿਗੁਰੂ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਕਿ ਭਾਈ ਉਹ ਸੱਚ ਹੀ ਸੱਚ ਕਥਨ ਕਰਦੇ ਨੇ, ਮਨ ਕਰਕੇ ਬਾਣੀ ਕਰਕੇ ਉਹ ਸੱਚ ਕਥਨ ਕਰਦੇ ਨੇ, ਸੱਚ ਦਾ ਵਿਖਿਆਨ ਕਰਦੇ ਨੇ।
ਘਾਟ ਅੰਤਰੇ ਸੱਚੀ ਬਾਣੀ,
ਉਹਨਾਂ ਦੇ ਹਿਰਦੇ ਵਿੱਚ ਵੀ ਸੱਚੀ ਬਾਣੀ ਨੇ ਨਿਵਾਸ ਕੀਤਾ।
ਸਾਚੋ ਆਪ ਪਛਾਣੇ ਰਾਮ,
ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹ ਆਪਣੇ ਆਪ ਨੂੰ ਸੱਚ ਨਾਲ ਜੁੜ ਕੇ ਪਛਾਣ ਲੈਂਦੇ ਨੇ ਵੀ ਮੈਂ ਕੀ ਹਾਂ, ਮੈਂ ਕਿਉਂ ਆਇਆ ਹਾਂ, ਮੇਰੇ ਆਉਣ ਦਾ ਕਾਰਨ ਕੀ ਹੈ। ਫਿਰ ਉਹ ਇਉਂ ਜਾਣਦੇ ਨੇ ਮਨ ਤੂੰ ਜੋਤ ਸਰੂਪ ਹੈ, अपना मूल पहचान कि हे मना तू ते परमात्मा दी जोत है, तेरे विच ते प्रभु विच कोई अंतर नहीं, तू अपने आप दी पहचान कर। इउं सच नाल जुड़ करके ओ भगत जन अपने आप नू पछाण लैंदे ने भाई,
आप पछाण है ता सच जाण है।
जदों उन्हां नू अपने आप दी पहचान हो जांदी है तां ओ सच्चे वाहिगुरू नू जाण लैंदे ने,
सच्चे सोझी होई
फिर उन्हां नू सच्चे प्रभु दी सोझी प्राप्त हुंदी है, ज्ञात हुंदी है।
सच्चा शब्द सच्ची है सोभा।
संगत जी, अकाल पुरख वाहिगुरू आप सच स्वरूप है, ओदी शोभा भी सच्ची है। इस तरह जेड़े उस सच्चे प्रभु नाल जुड़ जांदे ने फिर उन्हां दी भी शोभा सच्ची हुंदी है,
साचे ही सुख होई
अते सच्चे प्रभु तो ही उन्हां नूं सुख आत्मक सुख दी प्राप्ति हुंदी है।
साच रते भगत एक रंगी,
जेड़े सच विच तदाकार होए ने ना ओ भगत एक रंगी ने। एक रंगी तो भाव ओ एक डाल प्रेम कर दे, एक डाल प्यार कर दे, एक प्रभु तो बगैर ओ और दूजे वल्ले तक दे नहीं,
दूजा रंग ना कोई।
संगा जी, उन्हां नू और कोई दूजा रंग नहीं, उन्हां नू कोई दूजा रंग नहीं चढ़िया, कोई दूजा रंग उन्हां दे उत्ते हावी नहीं होया, भाव ओ होर किसे दूजे नाल प्रेम नहीं करदे।
नानक जिसको मस्तक लिखिया,
हजूर कहंदे जिन्हां दे मत्ते ते तुरों ही प्रभु ने लिख दिता,
जिस सच प्राप्त होई।
भाई उन्हां नू सच दी प्राप्ति हुंदी है जिन्हां दे मत्ते ते तुरों परमात्मा ने लिख दिता, वो सच बोलते ने झूठ नहीं बोलते। अभी तो पैर पैर से झूठ बोली जाने जी, तो उन्हू सच करके सच करन दा जतन करते हैं कि ये सच करके विखा दिए, पर हुण जिहड़ा झूठ है ना वो सच हो नहीं सकता। झूठ नू सच किवें बणावांगे, झूठ तो झूठ है सच सच है। इस करके हजूर कहंदे जिन्हां दे मस्तक ते प्रभु ने लिखिया उन्हां नू सच दी प्राप्ति होई है, उन्हां नू सच्चे ब्रह्म दी प्राप्ति होई है।
सोही महला तीजा,
सोही राग विच तीजे पातशाह गुरु अमरदास जी पावन उपदेश दिंदे ने,
युग चारे धन जे भवै।
सच्चे पातशाह जी कहंदे भाई ए जीव रूपी इस तरी जे चौहां जुगां दे विच भी भटकदी फिरे,
बिन सतगुर सुहाग ना होई राम।
सतगुरु दे मलाप तो बगैर भाई ए सुहागवंती नहीं हो सकती। सतगुरु विचोला है दरगाह दा, प्रभु नाल मिलाप करन वास्ते जिवें बच्चियां वास्ते वर वेखणे होण ते असीं पहला विचोले दी भाल करदे आं, एक दूजे नूं कहिंदे आं भाई साडी बच्ची जवान है कोई वर दी दस पाओ। मुंडे वाला परिवार भी इह गल कहिंदा है कि साडा बच्चा परिवार है, कोई बच्ची सोहनी सुडक्की गुड़ा दी धारनी होवे ते सानू दसो। फिर ओ विचोला दोनों परिवारां नू मिलाउंदा है। इस तरह संगत जी, सतगुरु दरगाह दा विचोला है, जैसा सतगुर सुणी दा तैसो ही मैं डीठ, विचड़िया मेले प्रभु और दरगे का बसीठ। बसीठ कहंदे विचोलगी। सच्चे पातशाह जी जीव ते ईश दा मिलाप करवाउंदा है, जीव रूपी इस्त्री दा ਪ੍ਰਭੂ ਪਤੀ ਨਾਲ ਮਿਲਾਪ ਕਰਵਾਉਂਦਾ ਹੈ। ਪਰ ਹਜ਼ੂਰ ਕਹਿੰਦੇ ਜਿੰਨਾ ਚਿਰ ਇਹ ਜੀਵ ਰੂਪੀ ਇਸਤਰੀ ਗੁਰੂ ਧਾਰਨ ਨਹੀਂ ਕਰਦੀ ਉਹਨਾਂ ਚਿਰ ਇਹ ਸੁਹਾਗਵੰਤੀ ਨਹੀਂ ਹੋ ਸਕਦੀ, ਉਹਨਾਂ ਚਿਰ ਇਹਨੂੰ ਸੁਹਾਗ ਪ੍ਰਾਪਤ ਨਹੀਂ ਹੋਵੇਗਾ, ਪਤੀ ਨਹੀਂ ਮਿਲੇਗਾ। ਕਲਗੀਧਰ ਪਾਤਸ਼ਾਹ ਜੀ ਨੇ ਮਰਜ਼ਾਦਾ ਕਾਇਮ ਕਰ ਦਿੱਤੀ ਕਿ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ, ਫਿਰ ਭਾਈ ਉਹਨਾਂ ਨੂੰ ਪਤੀ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਸੰਗਤ ਜੀ, ਸਤਿਗੁਰਾਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਨਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਗਤ ਨਾ ਪਾਵੇ। ਪਾਵੇ ਮੁਗਤ ਨਾ ਔਰਥ ਹੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਗਤ ਨਾ ਪਾਏ। ਜਿੰਨਾ ਚਿਰ ਇਹ ਜੀਵ ਰੂਪੀ ਇਸਤਰੀ ਸਤਿਗੁਰੂ ਦੇ ਸਨਮੁਖ ਨਹੀਂ ਹੋਵੇਗੀ ਉਹਨਾਂ ਚਿਰ ਇਹਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਨਿਹਚਲ ਰਾਜ ਸਦਾ ਹਰ ਕੀ ਰਾਜ।
ਹਜ਼ੂਰ ਕਹਿੰਦੇ ਹਰੀ ਪਰਮਾਤਮਾ ਦਾ ਰਾਜ ਸਦੀਵ ਕਾਲ ਭਾਈ ਨਿਹਚਲ ਹੈ, ਅਚਲ ਹੈ, ਕੋਈ ਉਹਦੇ ਰਾਜ ਨੂੰ ਹਿਲਾ ਨਹੀਂ ਸਕਦਾ। ਦੁਨੀਆਂ ਦਾ ਰਾਜ ਪ੍ਰਾਪਤ ਹੋ ਜਾਵੇ ਤੇ 5 ਸਾਲ ਖਤਰਾ ਹੀ ਬਣਿਆ ਰਹਿੰਦਾ ਹੈ ਕਿ ਕੋਈ ਹੋਰ ਨਾ ਉੱਠ ਪਵੇ, ਕੋਈ ਰੌਲਾ ਨਾ ਪੈ ਜਾਵੇ, ਮੇਰਾ ਰਾਜ ਹੀ ਨਾ ਖੁੱਸ ਜਾਵੇ। ਸਤਿਗੁਰੂ ਜੀ ਕਹਿੰਦੇ ਉਹਦੇ ਰਾਜ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ, ਉਹਦਾ ਰਾਜ ਤਾਂ ਸਦੀਵ ਕਾਲ ਹੀ ਰਹਿਣ ਵਾਲਾ।
ਦਿਸ ਬਿਨ ਅਵਰ ਨਾ ਕੋਈ ਰਾਮ।
ਉਸ ਰਵੇ ਹੋਏ ਰਾਮ ਪਰਮਾਤਮਾ ਤੋਂ ਬਗੈਰ ਭਾਈ ਹੋਰ ਕੋਈ ਦੂਜਾ ਨਹੀਂ।
ਦਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ।
ਹਜ਼ੂਰ ਕਹਿੰਦੇ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਨਹੀਂ, ਸਦਾ ਸੱਚ ਸੋਈ, ਉਹ ਸਦੀਵ ਕਾਲ ਸੱਚ ਸਰੂਪ।
ਗੁਰਮੁਖ ਏਕੋ ਜਾਣਿਆ।
ਜਿਨ੍ਹਾਂ ਨੇ ਗੁਰੂ ਨਾਲ ਮਿਲਾਪ ਕੀਤਾ, ਗੁਰੂ ਵੱਲੇ ਮੁੱਖ ਕੀਤਾ, ਉਹਨਾਂ ਗੁਰਮੁਖਾਂ ਨੇ ਇੱਕ ਪ੍ਰਭੂ ਨੂੰ ਜਾਣ ਲਿਆ।
ਧਨ ਪਿਰ ਮੇਲਾਵਾ ਹੋਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਰੂਪੀ ਇਸਤਰੀ ਅਤੇ ਪ੍ਰਭੂ ਪਰਮਾਤਮਾ ਰੂਪੀ ਪਤੀ ਦਾ ਮਿਲਾਪ ਹੋਇਆ।
ਗੁਰਮਤੀ ਮਨ ਮਾਨਿਆ।
ਮਿਲਾਪ ਕਦੋਂ ਹੋਇਆ? ਸਤਿਗੁਰੂ ਜੀ ਕਹਿੰਦੇ ਗੁਰਮਤੀ ਮਨ ਮਾਨਿਆ, ਜਦੋਂ ਇਹ ਜੀਵ ਰੂਪੀ ਇਸਤਰੀ ਦਾ ਮਨ ਗੁਰੂ ਦੇ ਉਪਦੇਸ਼ ਤੇ ਮੰਨ ਗਿਆ, ਗੁਰੂ ਦੇ ਉਪਦੇਸ਼ ਦੀ ਧਾਰਨੀ ਹੋ ਗਈ, ਤਾਂ ਪ੍ਰਭੂ ਨੇ ਇਹਨੂੰ ਆਪਣੇ ਨਾਲ ਮਿਲਾ ਲਿਆ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਇਸਤਰੀ ਦਾ ਮਿਲਾਪ ਤਾਂ ਹੀ ਹੋਵੇਗਾ ਜੇ ਗੁਰਮੁਖ ਦੀ ਧਾਰਨੀ ਹੋਵੇਗੀ, ਜਿਹਦੇ ਅੰਦਰ ਚੁੱਭ ਗੁਣ ਹੋਣਗੇ, ਗੁਰਮਤ ਹੋਵੇਗੀ, ਵਿਵੇਕ ਬੁੱਧ ਹੋਵੇਗੀ, ਬਾਣੀ ਪੜ੍ਹਦੀ ਹੋਵੇ, ਸਿਮਰਨ ਭਜਨ ਕਰਦੀ ਹੋਵੇ, ਤੇ ਪ੍ਰਭੂ ਪਤੀ ਨਾਲ ਫਿਰ ਇਹਦਾ ਮਿਲਾਪ ਹੁੰਦਾ।
ਸਤਿਗੁਰ ਮਿਲਿਆ ਤਾਂ ਹਰ ਪਾਇਆ।
ਸਤਿਗੁਰੂ ਦੇ ਨਾਲ ਮਿਲਾਪ ਹੋਣ ਕਰਕੇ ਹੀ ਹਰੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਬਿਨ ਹਰ ਨਾਮ ਮੁਕਤ ਨਾ ਹੋਈ।
ਹਰੀ ਨਾਮ ਤੋਂ ਬਗੈਰ ਭਾਈ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਨਕ ਕਾਮਣ ਕੰਤਾ ਰਾਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ ਜਿਹੜੀ ਹੈ ਨਾ, ਇਹ ਕੰਤਾ ਪਤੀ ਨੂੰ ਰਾਵੇ ਯਾਦ ਕਰਦੀ ਹੈ। ਸੰਗਤ ਜੀ, ਪਤੀ ਕਿਤੇ ਬਾਹਰ ਗਿਆ ਹੋਵੇ, ਔਰਤ ਔਂਸੀਆਂ ਪਾਉਂਦੀ ਹੈ, ਕਾਰਡ ਆਉਂਦੀ ਹੈ ਕਿ ਮੇਰਾ ਪਤੀ ਘਰ ਆ ਜਾਵੇ, ਉਹਦੇ ਮਨ ਵਿੱਚ ਇੰਨੀ ਤੜਫ ਹੁੰਦੀ ਹੈ, ਖਿੱਚ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਜੀਵ ਰੂਪੀ ਇਸਤਰੀ ਆਪਣੇ ਕੰਤਰ ਪਤੀ ਪਰਮਾਤਮਾ ਨੂੰ ਰਾਵੇ ਯਾਦ ਕਰਦੀ ਹੈ,
ਮਨ ਮਨ ਸੁਖ ਹੋਈ।
ਪਰ ਜਦੋਂ ਉਸ ਪਤੀ ਪ੍ਰਭੂ ਤੇ ਮਨ ਮੰਨ ਗਿਆ, ਫਿਰ ਹਜ਼ੂਰ ਕਹਿੰਦੇ ਇਹਨੂੰ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ, ਫਿਰ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਕੋਈ ਭੁੱਖ ਇਹਦੇ ਮਨ ਵਿੱਚ ਨਹੀਂ ਰਹਿੰਦੀ। ਸੰਗਤ ਜੀ, ਇਹ ਪਾਵਨ ਸ਼ਬਦ ਦੇ ਪਹਿਲੇ ਬੰਦ ਦੀ ਵਿਚਾਰ ਹੋਈ ਹੈ ਤੇ ਇੱਕ ਬੰਦ ਜੋ ਪਿਛਲੇ ਸ਼ਬਦ ਦਾ ਰਹਿੰਦਾ ਸੀ ਉਹਦੀ ਵਿਚਾਰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਤਾਂ ਭਾਈ ਸਾਨੂੰ ਛੇਤੀ ਤੋਂ ਛੇਤੀ ਗੁਰੂ ਵਾਲੇ ਬਣਨਾ ਚਾਹੀਦਾ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਨਿਤਨੇਮ ਸਿਮਰਨ ਭਜਨ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕਰਕੇ ਉਸ ਪ੍ਰਭੂ ਤੱਕ ਪਹੁੰਚ ਕਰਨੀ ਚਾਹੀਦੀ ਹੈ, ਤਾਂ ਹੀ ਸਾਨੂੰ ਆਤਮਕ ਸੁਖ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਮਿਰਹਮਤ ਕਰਨ ਸਤਿਗੁਰੂ ਜੀ ਦਾ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ। ਨਾਨਕ ਪਾਵਨ ਕੰਤਰ ਰਾਵੇ, ਮਨ ਮਨ ਸੁਖ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।